एक ओंकार सत नाम करता पुरख निरपौ निरवैर अकाल मूरत अजूनी सैभंग गुर प्रसाद जप आदि सच जुगाद सच है भी सच नानक होसे पी सच हमें अवगुण परे एक गुण नाही अमृत शाड बिखै बिख खाई माया मोह परम पै भूले सुत दारा स्यों प्रीत लगाई एक उत्तम पंथ सुनियो गुर संगत तेहे मिलंत जम त्रास मिटाई एक अरदास पाठ की रत की गुरु रामदास रखो सर नाई ज्ञान ध्यान किश कर्म ना जाना सार ना जाना तेरी सब ते वड्डा सतगुरु नानक जिन कल राखी मेरी बेशुमार अथाह अगणित अतुल ज्यों बुलावो हो त्यों नानक दास बोले बेशुमार अथाह अगणित अतुल ज्यों बुलावो हो त्यों नानक दास बोले
वाहिगुरु साहिब जीओ श्री राग महला पंजवा तिचर वस है सुहे लड़ी जिचर साथी नाल जां साथी उठी चलिया ता तन खाकूराल तिचर वस है सुहे लड़ी जिचर साथी नाल जा साथी उठी चलिया ता तन खाकूराल मन बैराग पया दर्शन देखने का चाओ तन सो तेरा थान रहाओ जिचर वसया कंत घर जियो जियो सब कहात जा उठी चलसी कंतड़ा ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪੇਈ ਅੜੈ ਸਹ ਸੇਵ ਤੂੰ ਸਾਹੁਰੜੈ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਸਭਨਾ ਸਾਹੁਰੇ ਵੰਜਣਾ ਸਭ ਮੁਕ ਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸਭਨਾ ਸਾਹੁਰੇ ਵੰਜਣਾ ਸਭ ਮੁਕ ਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸ ਹੈ ਸੁਹੇ ਲੜੀ ਜਿਚਰ ਸਾਥੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਜਿਸ ਪਾਵਨ ਬਾਣੀ ਨੂੰ ਗੁਰੂ ਦਾ ਮੁਰਾਤਬਾ ਗੁਰੂ ਦਾ ਸਤਿਕਾਰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦ ਸ੍ਰੀ ਰਾਗ ਦੇ ਅੰਦਰ ਪ੍ਰਾਰੰਭ ਹਨ ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਜੀਵਾਤਮਾ ਅਤੇ ਸਰੀਰ ਦਾ ਆਤਮਾ ਅਤੇ ਸਾਡੀ ਦੇਹ ਦਾ ਕਿਹੋ ਜਿਹਾ ਸੰਬੰਧ ਹੈ ਅਤੇ ਨਾਲ ਹੀ ਕਿਰਪਾ ਕਰਕੇ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਕਿਵੇਂ ਹੋ ਸਕਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਮਨ ਬੈ ਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ ਗੁਰਮੁਖੋ ਸੰਸਾਰ ਦੀ ਦਸ਼ਾ ਨੂੰ ਤੱਕ ਕੇ ਸਾਡੇ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ ਹੈ ਵੈਰਾਗ ਤੋਂ ਮੁਰਾਦ ਹੈ ਸੰਸਾਰ ਦਾ ਮੋਹ ਝੂਠਾ ਜਾਪ ਰਿਹਾ ਹੈ ਵਾਹਿਗੁਰੂ ਦੇ ਮਿਲਣ ਦੀ ਤੜਪ ਅਕਾਲ ਪੁਰਖ ਦੇ ਦਰਸ਼ਨ ਦੇਖਣ ਦਾ ਚਾਅ ਸਾਡੇ ਮਨ ਅੰਦਰ ਪੈਦਾ ਹੋ ਰਿਹਾ ਹੈ। ਜਿੰਨਾ ਚਿਰ ਤੱਕ ਮਨ ਦੇ ਵਿੱਚ ਵੈਰਾਗ ਨਹੀਂ ਪੈਦਾ ਹੁੰਦਾ, ਉਨਾ ਚਿਰ ਤੱਕ ਵਾਹਿਗੁਰੂ ਦੇ ਨਾਲ ਮਿਲਣ ਦਾ ਚਾਅ ਵੀ ਨਹੀਂ ਪੈਦਾ ਹੋ ਸਕਦਾ। ਵੈਰਾਗ ਦੇ ਨਾਲ ਹੀ ਅਨੁਰਾਗ ਦਾ ਸੰਬੰਧ ਹੈ। ਜਦੋਂ ਸੰਸਾਰ ਵੱਲੋਂ ਮਨ ਉਪਰਾਮ ਹੁੰਦਾ ਹੈ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡੇ ਮਨ ਦੇ ਅੰਦਰ ਪ੍ਰੇਮ ਜਾਗਦਾ ਹੈ, ਜਿਸ ਨੂੰ ਬਿਰਹਾ ਵੀ ਆਖਿਆ ਹੈ। ਭਗਤ ਫਰੀਦ ਜੀ ਲਿਖਦੇ ਹਨ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਬਿਰਹੇ ਦਾ ਭਾਵ ਹੈ ਵਾਹਿਗੁਰੂ ਦੇ ਮਿਲਣ ਦੀ ਸਿੱਖ। ਮਨ ਵੈਰਾਗ ਪਿਆ ਦਰਸ਼ਨ ਦੇਖਣਾ ਹੈ ਕਾ ਚਾਉ, ਸਾਡੇ ਮਨ ਵਿੱਚ ਵੈਰਾਗ ਪੈਦਾ ਹੋਇਆ ਹੈ ਅਤੇ ਨਾਲ ਹੀ ਵਾਹਿਗੁਰੂ ਦੇ ਦਰਸ਼ਨ ਦੇਖਣ ਦਾ ਚਾਉ ਉਮਾ ਵੀ ਪੈਦਾ ਹੋ ਗਿਆ। ਇਕੱਲਾ ਵੈਰਾਗ ਹੀ ਨਹੀਂ, ਵੈਰਾਗ ਦੇ ਨਾਲ ਤੇ ਮਨ ਉਦਾਸੀ ਵਿੱਚ ਚਲਿਆ ਜਾਂਦਾ ਹੈ, ਮਨਫੀ ਹਾਲਤ ਵਿੱਚ ਚਲਿਆ ਜਾਂਦਾ ਹੈ, ਪਰ ਨਾਲ ਹੀ ਵਾਹਿਗੁਰੂ ਦੇ ਦਰਸ਼ਨ ਦੇਖਣ ਦਾ ਚਾਉ ਵੀ ਪੈਦਾ ਹੋ ਗਿਆ ਹੈ। ਇਹਦਾ ਮਤਲਬ ਇਹ ਹੈ, ਸਾਡਾ ਮਨ ਵੈਰਾਗ ਕਰਕੇ ਮਨਫੀ ਦਸ਼ਾ ਵੱਲ ਨਹੀਂ ਗਿਆ, ਬਲਕਿ ਚੜ੍ਹਦੀ ਕਲਾ ਵੱਲ ਨੂੰ ਚੱਲ ਪਿਆ ਹੈ ਅਤੇ ਨਾਲ ਹੀ ਸਾਡੇ ਮਨ ਦੇ ਵਿੱਚੋਂ ਇਹ ਆਵਾਜ਼ ਨਿਕਲਦੀ ਹੈ, ਧੰਨ ਸੋ ਤੇਰਾ ਥਾਨ। ਹੇ ਵਾਹਿਗੁਰੂ ਜੀ, ਉਹ ਤੇਰਾ ਅਸਥਾਨ ਧੰਨਤਾ ਯੋਗ ਹੈ। ਕਿਹੜਾ ਅਸਥਾਨ? ਜਿੱਥੇ ਤੂੰ ਵਸ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਕਿੱਥੇ ਵਸ ਰਿਹਾ ਹੈ? ਇੱਕ ਤਾਂ ਸੱਚਖੰਡ ਅਸਥਾਨ ਹੈ, ਜਿਸ ਦੀ ਬਾਬਤ ਸਤਿਗੁਰੂ ਨੇ ਲਿਖਿਆ ਹੈ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਦੂਸਰਾ, ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰ, ਸਾਧ ਸੰਗਤ ਨੂੰ ਸੱਚਖੰਡ ਦਾ ਨਾਮ ਦਿੱਤਾ ਹੈ। ਹਾਜ਼ੂਰ ਕਹਿੰਦੇ, ਉਹ ਤੇਰਾ ਅਸਥਾਨ ਸੱਚਖੰਡ ਅਤੇ ਸਾਧ ਸੰਗਤ ਧੰਨਤਾ ਯੋਗ ਹੈ, ਜਿੱਥੇ ਤੂੰ ਆਪ ਵਸ ਰਿਹਾ ਹੈ, ਵਿੱਚ ਸੰਗਤ ਹਰ ਪਰਾ ਵਸੈ ਜੀਓ। ਜਦੋਂ ਮਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਹੈ ਅਤੇ ਵਾਹਿਗੁਰੂ ਦੇ ਦਰਸ਼ਨ ਦੇਖਣ ਦਾ ਚਾਉ ਅਤੇ ਉਮਾ ਵੀ ਪੈਦਾ ਹੁੰਦਾ ਹੈ, ਫਿਰ ਸਤਸੰਗਤ ਵੱਲ ਨੂੰ ਮਨ ਜਾਂਦਾ ਹੈ। ਧੰਨ ਸੋ ਤੇਰਾ ਥਾਨ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਗੁਰੂ ਸਰੂਪ ਧਾਰਨ ਕਰਕੇ ਵਸ ਰਿਹਾ ਹੈ, ਫਿਰ ਉਹਦੀ ਮਹਿਮਾ ਉਹਦੀ ਵਡਿਆਈ ਆ ਮੁਹਾਰੇ ਮੂੰਹੋਂ ਨਿਕਲਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਆਰੰਭ ਤੋਂ ਜੀਵਾਤਮਾ ਅਤੇ ਦੇਹ ਦਾ ਆਪਸ ਵਿੱਚ ਕਿਹੋ ਜਿਹਾ ਸੰਬੰਧ ਹੈ, ਲਓ ਇਹਦੇ ਬਾਰੇ ਦੱਸਣ ਲੱਗੇ ਨੇ। ਜਿਵੇਂ ਕਿਸੇ ਇਸਤਰੀ ਅਤੇ ਪਤੀ ਦਾ ਸੰਬੰਧ ਹੁੰਦਾ ਹੈ, ਇਸੇ ਤਰ੍ਹਾਂ ਦਾ ਸੰਬੰਧ ਦੇਹ ਅਤੇ ਜੀਵਾਤਮਾ ਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਕੀ ਆਖ ਰਹੇ ਹਨ? ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਪੰਜਵਾਂ, ਤਿਚਰ ਵਸ ਹੈ ਸੁਹੇ ਲੜੀ, ਜਿਚਰ ਸਾਥੀ ਨਾਲ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿਚਰ ਵਸੈ ਸੁਹੇਲੜੀ, ਇਹ ਸਾਡੀ ਦੇਹ, ਇਹ ਸਾਡੀ ਜਿੰਦ ਉਨ੍ਹਾਂ ਚਿਰ ਤੱਕ ਹੀ ਸੁਹੇਲੜੀ ਦਾ ਅਰਥ ਹੈ ਸੁੱਖ ਦੇ ਨਾਲ ਵਸਦੀ ਹੈ, ਜਿੱਚਰ ਸਾਥੀ ਨਾਲ, ਜਿੰਨਾ ਚਿਰ ਤੱਕ ਇਹਦਾ ਸਾਥੀ ਭਾਵ ਜੀਵ ਆਤਮਾ ਇਸ ਦੇ ਨਾਲ ਵਸ ਰਿਹਾ ਹੈ। ਇਹ ਦੇਹ ਵੀ ਅਤੇ ਸਾਡੀ ਜਿੰਦ ਵੀ ਉਨ੍ਹਾਂ ਚਿਰ ਹੀ ਸੁਖੀ ਵਸਦੀ ਹੈ ਜਿੰਨਾ ਚਿਰ ਤੱਕ ਇਹਦਾ ਸਾਥੀ, ਇਹਦਾ ਮਿੱਤਰ, ਇਹਦਾ ਪਤੀ ਜੀਵ ਆਤਮਾ ਨਾਲ ਵਸ ਰਿਹਾ ਹੈ।
ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂਰਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਥੀ ਜੀਵ ਆਤਮਾ ਉੱਠ ਕੇ ਚੱਲ ਪਿਆ, ਭਾਵ ਪੌਰ ਉਡਾਰੀ ਮਾਰ ਗਿਆ, ਤਾਂ ਧਨ ਖਾਕੂਰਾਲ, ਇਹ ਜਿਹੜੀ ਸਾਡੀ ਦੇਹ ਸੀ, ਨਿਮਾਣੀ ਜਿੰਦ ਸੀ, ਖਾਕੂ ਰਾਲ ਇਸ ਨੂੰ ਪਾਈ, ਖਾਕੂ ਮਿੱਟੀ ਵਿੱਚ ਰਲਣਾ ਪੈ ਗਿਆ।
ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ, ਤਨ ਸੋ ਤੇਰਾ ਥਾਨ ਰਹਾਉ, ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ।
ਰਹਾਉ ਦੀਆਂ ਪੰਕਤੀਆਂ ਅੰਦਰ ਸੰਸਾਰ ਦੀ ਵਰਤਮਾਨ ਦਸ਼ਾ ਨੂੰ ਵੇਖ ਕੇ ਜਗਿਆਸੂ ਦੇ ਮਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਹੈ, ਅਤੇ ਨਾਲ ਹੀ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ ਚਾਓ ਅਤੇ ਉਮਾ ਵੀ ਪੈਦਾ ਹੁੰਦਾ ਹੈ। ਫਿਰ ਪਤਾ ਲੱਗਦਾ ਹੈ ਉਹ ਵਾਹਿਗੁਰੂ ਸਾਧ ਸੰਗਤ ਵਿੱਚ ਵੱਸਦਾ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਫਿਰ ਉਹਦੀ ਮਹਿਮਾ ਆਮ ਮੁਹਾਰੇ ਮੂੰਹੋਂ ਨਿਕਲਦੀ ਹੈ, ਤਨ ਹੈ ਹੇ ਵਾਹਿਗੁਰੂ ਤੇਰਾ ਉਹ ਅਸਥਾਨ ਜਿੱਥੇ ਤੂੰ ਆਉ ਵਸ ਰਿਹਾ ਹੈ। ਰਹਾਓ ਵਿਸਰਾਮ ਦੇ ਕੇ ਹੁਣ ਫਿਰ ਜੀਵ ਆਤਮਾ ਅਤੇ ਸਾਡੀ ਜਿੰਦ ਦੀ ਅਵਸਥਾ ਬਿਆਨ ਕਰ ਰਹੇ ਹਨ। ਜਿਚਰ ਵਸਿਆ ਕੰਤ ਕਰ, ਜਿੰਨਾ ਚਿਰ ਤੱਕ ਇਸ ਜਿੰਦ ਰੂਪ ਇਸਤਰੀ ਦੇ ਘਰ ਸਰੀਰ ਦੇ ਅੰਦਰ ਕੰਤ ਜੀਵ ਆਤਮਾ ਪਤੀ ਵਸ ਰਿਹਾ ਹੈ, ਜੀਓ ਜੀਓ ਸਭ ਕਹਾਤ, ਅਤੇ ਸਾਰੇ ਇਸ ਦਾ ਸਤਿਕਾਰ ਕਰਦੇ ਨੇ, ਆਓ ਜੀ ਜੀ ਆਇਆਂ ਨੂੰ, ਆਓ ਜੀ ਬੈਠੋ। ਇਹਦਾ ਸੰਬੰਧ ਜੀਵ ਆਤਮਾ ਦੇ ਨਾਲ ਹੀ ਹੈ ਨਾ। ਜਿੰਨਾ ਚਿਰ ਤੱਕ ਜੀਵ ਰੂਪ ਇਸਤਰੀ ਦੇ ਘਰ ਦੇ ਵਿੱਚ ਪਤੀ ਜੀਵ ਆਤਮਾ ਵਸ ਰਿਹਾ ਹੈ, ਉਹਨਾਂ ਚਿਰ ਹੀ ਸਾਰੇ ਜੀਓ ਜੀਓ ਕਹਿ ਕੇ ਸਤਿਕਾਰ ਕਰਦੇ ਹਨ।
ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਦੇ ਐ ਨਿਮਾਣੀ ਜਿੰਦ ਧਿਆਨ ਨਾਲ ਸੁਣ, ਜਦੋਂ ਉਹ ਕੰਤੜਾ ਪਤੀ ਜੀਵ ਆਤਮਾ ਉੱਠ ਕੇ ਚੱਲਿਆ ਜਾਵੇਗਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਫਿਰ ਤੇਰੀ ਕੋਈ ਵੀ ਬਾਤ ਗੱਲਬਾਤ ਨਹੀਂ ਪੁੱਛੇਗਾ। ਇਹਦਾ ਮਤਲਬ ਇਹ ਹੈ ਦੇਹ ਦਾ ਸਤਿਕਾਰ ਜੀਵ ਆਤਮਾ ਦੇ ਨਾਲ ਹੀ ਹੈ, ਜਿਵੇਂ ਇਸਤਰੀ ਦਾ ਮਾਨ ਸਨਮਾਨ ਪਤੀ ਨਾਲ ਹੁੰਦਾ, ਇਸੇ ਤਰ੍ਹਾਂ ਦੇਹ ਦਾ ਜਿੰਦ ਦਾ ਮਾਨ ਸਨਮਾਨ ਜੀਵ ਆਤਮਾ ਦੇ ਨਾਲ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਪਤੀ ਜੀਵ ਆਤਮਾ ਉੱਠ ਕੇ ਤੁਰ ਜਾਵੇਗਾ ਤਾਂ ਕੋਈ ਵੀ ਤੇਰੀ ਗੱਲਬਾਤ ਨਹੀਂ ਪੁੱਛੇਗਾ।
ਅੜੈ ਸਹ ਸੇਵ ਤੂੰ ਸਾਹੁਰੜੈ ਸੁਖ ਵਸ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਨਿਮਾਣੀ ਜਿੰਦ ਨੂੰ ਉਪਦੇਸ਼ ਦਿੰਦੇ ਹਨ, ਵੇਖ ਆਹ ਜੋ ਸੰਸਾਰ ਹੈ ਇਹ ਤੇਰਾ ਪੇਕਾ ਘਰ ਹੈ। ਜਿਵੇਂ ਬੀਬੀਆਂ ਪੇਕੇ ਘਰ ਦੇ ਵਿੱਚ ਜਨਮ ਲੈਂਦੀਆਂ, ਪਲਦੀਆਂ, ਵਡੇਰੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਵਿਆਹ ਹੁੰਦਾ ਹੈ। ਵਿਆਹ ਤੋਂ ਬਾਅਦ ਫਿਰ ਉਹ ਆਪਣੇ ਪਤੀ ਦੇ ਘਰ ਸਹੁਰੇ ਘਰ ਜਾ ਕੇ ਵਸਦੀਆਂ ਹਨ। ਉਸ ਦ੍ਰਿਸ਼ਟਾਂਤ ਦੁਆਰਾ ਹਜ਼ੂਰ ਕਹਿੰਦੇ ਨੇ ਪੇਈਅੜ ਹੈ ਸਹੁ ਸੇਵ ਤੂੰ, ਜਿੰਨਾ ਚਿਰ ਤੱਕ ਤੂੰ ਪੇਕੇ ਘਰ ਸੰਸਾਰ ਵਿੱਚ ਵਸ ਰਹੀ ਹੈ ਉਨ੍ਹਾਂ ਚਿਰ ਤੱਕ ਤੂੰ ਆਪਣੇ ਪਤੀ ਦੀ ਸੇਵਾ ਕਰ, ਕਿਉਂਕਿ ਜੀਵ ਆਤਮਾ ਪਤੀ ਉਹ ਪਰਮਾਤਮਾ ਦਾ ਹੀ ਅੰਗ ਹੈ। ਹਜ਼ੂਰ ਫਰਮਾਉਂਦੇ ਨੇ ਪੇਈਅੜ ਹੈ ਸਹੁ ਸੇਵ ਤੂੰ, ਤੂੰ ਪੇਕੇ ਘਰ ਇਸ ਮਾਤ ਲੋਕ ਦੇ ਅੰਦਰ ਉਸ ਪਤੀ ਪਰਮੇਸ਼ਰ ਦੀ ਸੇਵਾ ਕਰ, ਸਾਹੁਰੜੈ ਸੁਖ ਵਸ, ਫਿਰ ਤੂੰ ਸਹੁਰੇ ਘਰ ਪਰਲੋਕ ਦੇ ਵਿੱਚ ਜਾ ਕੇ ਵੀ ਸੁਖ ਨਾਲ ਵਸ ਸਕਦੀ ਹੈ।
ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ।
ਜੇ ਤੈਨੂੰ ਆਪਣੇ ਆਪ ਕੁਛ ਪਤਾ ਨਹੀਂ ਲੱਗਦਾ ਤੇ ਗੁਰੂ ਦੇ ਨਾਲ ਮਿਲ ਕੇ ਜਿਹੜਾ ਸਿੱਖੀ ਦਾ ਚੱਜ ਢੰਗ ਤਰੀਕਾ ਹੈ, ਸਿੱਖੀ ਕਮਾਉਣ ਦੀ ਜੁਗਤ ਹੈ ਤੇ ਆਚਾਰ ਜਿਹੜਾ ਸਿੱਖੀ ਦਾ ਸੱਭਿਆਚਾਰ ਹੈ ਉਹਨੂੰ ਸਿੱਖਣਾ ਕਰ, ਕਿਉਂਕਿ ਗੁਰੂ ਦੇ ਨਾਲ ਮਿਲ ਕੇ ਹੀ ਸਿੱਖੀ ਦਾ ਚੱਜ ਆਚਾਰ ਸਿੱਖਿਆ ਜਾ ਸਕਦਾ ਹੈ। ਜਦੋਂ ਤੂੰ ਗੁਰੂ ਦੇ ਨਾਲ ਮਿਲ ਕੇ ਸਿੱਖੀ ਦਾ ਚੱਜ ਤੇ ਆਚਾਰ ਸਿੱਖ ਲਵੇਂਗੀ, ਤੈਨੂੰ ਰਹਿਣ ਸਹਿਣ ਦਾ ਪਤਾ ਲੱਗ ਜਾਵੇਗਾ, ਤੁਧ ਕਦੇ ਨਾ ਲੱਗੇ ਦੁੱਖ, ਫੇਰ ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਭਾਵ ਉਸ ਪਤੀ ਦੇ ਘਰ ਪਰਲੋਕ ਦੇ ਵਿੱਚ ਜਾ ਕੇ ਵੀ ਕਦੇ ਦੁੱਖ ਨਹੀਂ ਲੱਗ ਸਕੇਗਾ।
ਸਭਨਾ ਸਾਹੁਰੈ ਵੰਜਣਾ ਸਭ ਮੁਖ ਲਾਵਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ, ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ ਇਹਨਾਂ ਸਾਰੀਆਂ ਨੇ ਸਹੁਰੇ ਘਰ ਪਰਲੋਕ ਨੂੰ ਜਾਣਾ ਹੈ। ਸਭ ਮੁਖ ਲਾਵਣ ਹਾਰ ਤੇ ਸਾਰੀਆਂ ਹੀ ਇਹ ਮੁਖ ਲਾਵਣ ਹਾਰ ਹਨ। ਇਹਦਾ ਮਤਲਬ ਇਹ ਹੈ, ਪਹਿਲੇ ਸਮੇਂ ਦੇ ਵਿੱਚ ਇੱਕ ਰਿਵਾਜ ਹੁੰਦਾ ਸੀ, ਵਿਆਹ ਪਹਿਲਾਂ ਕਰ ਦਿੱਤਾ ਜਾਂਦਾ ਸੀ ਤੇ ਮੁਕਲਾਵਾ 2-3 ਸਾਲ ਬਾਅਦ ਵਿੱਚ ਦਿੱਤਾ ਜਾਂਦਾ ਸੀ। ਮੁਕਲਾਵੇ ਦਾ ਮਤਲਬ ਹੁੰਦਾ ਸੀ ਵੀ ਪਿਛਲਾ ਸਾਬਕਤਾ ਮੁਕਾ ਦੇਣਾ, ਖਤਮ ਕਰ ਦੇਣਾ। ਹਜ਼ੂਰ ਕਹਿੰਦੇ ਨੇ, ਵੇਖ ਲਓ, ਸਭ ਨੇ ਸਹੁਰੇ ਵੰਜਣਾ, ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ ਸਾਰੀਆਂ ਨੇ ਹੀ ਸਹੁਰੇ ਘਰ ਪ੍ਰਲੋਕ ਨੂੰ ਜਾਣਾ ਹੈ ਤੇ ਸਭ ਮੁਕਲਾਵਣ ਹਾਰ ਤੇ ਸਾਰੀਆਂ ਹੀ ਪਾਈ ਮੁਕਲਾਵਣ ਹਾਰ ਨੇ, ਭਾਵ ਇੱਕ ਨਾ ਇੱਕ ਦਿਨ ਇਹਨਾਂ ਦਾ ਮੁਕਲਾਵਾ ਵੀ ਹੋ ਜਾਣਾ ਹੈ, ਸਭ ਕੁਛ ਪਿਛਲਾ ਸੰਬੰਧ ਮੁੱਕ ਜਾਣਾ ਹੈ।
ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਧਨ ਹਨ ਉਹ ਸੁਹਾਗਵੰਤੀਆਂ ਗੁਰਮੁਖ ਰੂਹਾਂ ਜਿਨ੍ਹਾਂ ਦਾ ਸਹੁਰੇ ਘਰ ਜਾਣ ਤੋਂ ਪਹਿਲਾਂ ਹੀ ਆਪਣੇ ਪਤੀ ਪਰਮੇਸ਼ਰ ਦੇ ਨਾਲ ਪਿਆਰ ਹੋ ਜਾਂਦਾ ਹੈ, ਉਹ ਸੁਹਾਗਵੰਤੀਆਂ ਧਨ ਨੇ। ਇੱਕ ਐਸਾ ਵੀ ਜ਼ਿਕਰ ਆਉਂਦਾ ਹੈ, ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸੂਆਣੀ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਮਾਲਵੇ ਦੀ ਧਰਤੀ ਵਿੱਚ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ, ਔਰ ਉਹਨਾਂ ਦੇ ਪਾਸ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਵੀ ਆਉਂਦਾ ਜਾਂਦਾ ਸੀ। ਇੱਕ ਦਿਨ ਉਸਨੇ ਆ ਕੇ ਮਹਾਂਪੁਰਖਾਂ ਦੇ ਪਾਸ ਇਹ ਬਚਨ ਆਖਿਆ, ਕਹਿਣ ਲੱਗਾ, ਮਹਾਂਪੁਰਖੋ, ਤੁਸੀਂ ਇੰਨੀ ਤਪੱਸਿਆ ਕੀਤੀ ਹੈ, ਇੰਨੀ ਘਾਲਣਾ ਘਾਲੀ ਹੈ, ਪਰ ਮੈਨੂੰ ਇਸ ਗੱਲ ਦਾ ਜਵਾਬ ਦਿਓ, ਲੋਕਾਂ ਦੀ ਇੱਕ ਅਖਾਣ ਹੈ, ਆਇਆ ਅੰਤ ਜਿਹਾ ਗਧਾ ਤੇਹਾ ਸੰਤ। ਜਦੋਂ ਅੰਧਾ ਸਮਾਂ ਆਉਂਦਾ ਹੈ, ਇੱਕ ਗਧਾ ਵੀ ਮਰ ਜਾਂਦਾ ਹੈ ਅਤੇ ਸੰਤ ਵੀ ਮਰ ਜਾਂਦਾ ਹੈ, ਮੌਤ ਤੇ ਸਾਰਿਆਂ 'ਤੇ ਇੱਕੋ ਜਿਹੀ ਹੀ ਵਾਪਰਦੀ ਹੈ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਰਾਜਾ, ਇਹ ਗੱਲ ਨਹੀਂ, ਮਰਨ ਮਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ, ਤੂੰ ਵੇਖਿਆ, ਜਦੋਂ ਜੰਗਲ ਨੂੰ ਡੋਂ ਅਗਨੀ ਲੱਗਦੀ ਹੈ, ਜਿਤਨੇ ਵੀ ਜਾਨਵਰ ਹੁੰਦੇ ਨੇ ਔਰ ਉਹ ਆਪਣੀ ਜਾਨ ਬਚਾਉਣ ਦੀ ਖਾਤਰ ਇੱਧਰ ਉੱਧਰ ਨੱਸਦੇ ਨੇ, ਉਸੇ ਜੰਗਲ ਦੇ ਵਿੱਚ ਸ਼ੇਰ ਵੀ ਰਹਿੰਦਾ ਹੈ, ਸ਼ੇਰਨੀ ਵੀ ਰਹਿੰਦੀ ਹੈ ਔਰ ਉਸਦਾ ਪਰਿਵਾਰ ਬੱਚੇ ਵੀ ਉੱਥੇ ਰਹਿੰਦੇ ਨੇ। ਜਦੋਂ ਜੰਗਲ ਨੂੰ ਡੋਂ ਅਗਨੀ ਲੱਗਦੀ ਹੈ, ਸ਼ੇਰ ਦੇ ਸ਼ੇਰਨੀ ਆਪਣੇ ਬੱਚਿਆਂ ਨੂੰ ਮੂੰਹ ਦੇ ਵਿੱਚ ਪਕੜ ਕੇ ਕਿਸੇ ਨਦੀ ਦੇ ਕਿਨਾਰੇ 'ਤੇ ਲੈ ਜਾਂਦੇ ਨੇ, ਕਿਸੇ ਸੁਰੱਖਿਅਤ ਥਾਂ 'ਤੇ ਲੈ ਜਾਂਦੇ ਨੇ ਜਿੱਥੇ ਅੱਗ ਦਾ ਸੇਕ ਨਾ ਪਹੁੰਚ ਸਕੇ। ਧਿਆਨ ਦੇ ਨਾਲ ਦੇਖਣ ਵਾਲੀ ਗੱਲ ਹੈ, ਉਹੀ ਦੰਦ ਜਬਾੜੇ ਹੁੰਦੇ ਨੇ, ਜਦੋਂ ਉਹ ਸ਼ਿਕਾਰ ਨੂੰ ਝਪੜਦੇ ਨੇ, ਉਸਨੂੰ ਪਾੜ ਕੇ ਖਾ ਜਾਂਦੇ ਨੇ, ਉਸਦਾ ਲਹੂ ਪੀ ਜਾਂਦੇ ਨੇ, ਅਤੇ ਉਹੀ ਦੰਦ ਜਬਾੜਿਆਂ ਦੇ ਨਾਲ ਜਦੋਂ ਆਪਣੇ ਬੱਚਿਆਂ ਨੂੰ ਪਕੜਦੇ ਨੇ, ਭੋਰਾ ਵੀ ਘਾਉ ਨਹੀਂ ਆਉਣ ਦਿੰਦੇ। ਇਹੀ ਇੱਕ ਫਰਕ ਹੈ, ਜਦੋਂ ਮੌਤ ਪਾਪੀਆਂ 'ਤੇ ਝਪੜਦੀ ਹੈ, ਉਸ ਵੇਲੇ ਇਸ ਤਰ੍ਹਾਂ ਉਸਦਾ ਵਰਤਾਓ ਹੁੰਦਾ ਜਿਵੇਂ ਕੋਈ ਸ਼ਿਕਾਰ ਨੂੰ ਸ਼ੇਰ ਤੇ ਸ਼ੇਰਨੀ ਝਾਪੜਦੇ ਹੋਣ। ਪਰ ਜਦੋਂ ਭਗਤਾਂ ਨੂੰ ਮੌਤ ਲੈਣ ਵਾਸਤੇ ਆਉਂਦੀ ਉਸ ਵੇਲੇ ਇਸ ਤਰ੍ਹਾਂ ਦਾ ਵਿਹੇਵ ਕਰਦੀ ਹੈ ਜਿਵੇਂ ਉਹ ਆਪਣੇ ਬੱਚਿਆਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੈ ਜਾਂਦੇ ਹੋਵਨ। ਇਹ ਇੱਕ ਫਰਕ ਹੁੰਦਾ। ਮਹਾਂਪੁਰਖਾਂ ਨੇ ਫਿਰ ਇਹ ਪੰਕਤੀਆਂ ਪੜ੍ਹੀਆਂ, ਸਭ ਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਕਹਿਣ ਲੱਗੇ, ਰਾਜਾ ਤੂੰ ਤੇ ਹੁਣ ਇੱਥੇ ਐਸ਼ੋ ਇਸ਼ਰਤ ਕਰ ਰਿਹਾ ਹੈ, ਤਪੋ ਰਾਜ ਰਾਜੋ ਨਰਕ। ਪਰ ਯਾਦ ਰੱਖ, ਜਿਹੜੇ ਮਹਾਂਪੁਰਖ ਇੱਥੇ ਰਹਿ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਉਹਨਾਂ ਦਾ ਅੱਗੇ ਜਾ ਕੇ ਵੀ ਸਤਿਕਾਰ ਹੁੰਦਾ ਹੈ। ਰੇਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ। ਇਸ ਲਈ ਭਜਨ ਬੰਦਗੀ ਕਰਨੀ ਇਹ ਕਦੇ ਵੀ ਨਿਸਫਲ ਨਹੀਂ ਜਾਂਦੀ ਤੇ ਸਾਰੇ ਜੀਵਾਂ ਨੂੰ ਇਹ ਕੰਮ ਕਰਨਾ ਹੀ ਚਾਹੀਦਾ ਹੈ। ਇਹ ਗੱਲ ਸੁਣ ਕੇ ਰਾਜਾ ਲਾਜਵਾਬ ਹੋਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਠੀਕ ਹੈ, ਸਭ ਜੀਵ ਰੂਪ ਇਸਤਰੀਆਂ ਨੇ ਪਰਮੇਸ਼ਰ ਪਤੀ ਦੇ ਘਰ ਸਹੁਰੇ ਘਰ ਜਾਣਾ ਹੈ, ਪਰ ਧੰਨ ਹਨ ਉਹ ਸੁਹਾਗਵੰਤੀਆਂ ਗੁਰਮੁਖ ਰੂਹਾਂ ਜਿਨ੍ਹਾਂ ਦਾ ਪਹਿਲਾਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਵਿਆਹ ਹੋ ਗਿਆ ਹੁੰਦਾ ਅਤੇ ਉਸਦੇ ਨਾਲ ਪਿਆਰ ਪੈ ਗਿਆ ਹੁੰਦਾ, ਉਹਨਾਂ ਨੂੰ ਪੇਕਾ ਕਰ ਛੱਡਣ ਦਾ ਭੋਰਾ ਵੀ ਦੁੱਖ ਨਹੀਂ ਹੁੰਦਾ।
ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ, ਕਰਨ ਕਾਰਣ ਏਕ ਓਹੀ ਜਿਨਕੀ ਆਕਾਰ।
ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅਗਲਾ ਸ਼ਬਦ ਛੇਵੇਂ ਕਰ ਸੁਰਤਾਲ ਦੇ ਵਿੱਚ ਉਚਾਰਨ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਉਪਦੇਸ਼ ਦਿੰਦੇ ਹਨ, ਗੁਰ ਕੇ ਚਰਨ ਮਨ ਮਹਿ ਧਿਆਏ। ਭਾਈ ਗੁਰੂ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਧਿਆ। ਗੁਰੂ ਦੇ ਚਰਨ ਕਿਹੜੇ ਨੇ? ਪਹਿਲਾਂ ਤੇ ਤਿੰਨ ਰੂਪ ਨੇ ਸਤਿਗੁਰੂ ਦੇ। ਕਲਗੀਧਰ ਪਾਤਸ਼ਾਹ ਦੇ ਪਾਸੋਂ ਇੱਕ ਵਾਰੀ ਭਾਈ ਨੰਦ ਲਾਲ ਜੀ ਨੇ ਪੁੱਛਿਆ ਸੀ, ਤੁਹਾਡੇ ਮਹਾਰਾਜ ਕਿੰਨੇ ਸਰੂਪ ਨੇ? ਤਾਂ ਚੋਜੀ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਤੀਨ ਰੂਪ ਹੈ ਮੋਹੇ ਕੇ ਸੁਣਹੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਜਿਹੜਾ ਨਿਰਗੁਣ ਸਰੂਪ ਹੈ ਔਰ ਉਹਦਾ ਤੇ ਕੋਈ ਚਰਨ ਹੈ ਹੀ ਨਹੀਂ, ਤੇ ਫਿਰ ਉਹਦੇ ਚਰਨਾਂ ਨੂੰ ਕਿਵੇਂ ਧਿਆਇਆ ਜਾਵੇ? ਉਸ ਦੇ ਨਾਮ ਹੀ ਚਰਨ ਨੇ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਗੁਰ ਕੇ ਚਰਨ ਮਨ ਮਹਿ ਧਿਆਏ, ਵੀ ਜਿਹੜਾ ਨਿਰਗੁਣ ਸਰੂਪ ਸਤਿਗੁਰੂ ਦਾ ਸਰੂਪ ਹੈ ਉਹਦੇ ਚਰਨ ਨਾਮ ਹਨ। ਨਾਮ ਰੂਪੀ ਚਰਨਾਂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਸੀਂ ਜੁੜ ਸਕਦੇ ਹਾਂ। ਅਤੇ ਦੂਸਰਾ ਸਰਗੁਣ ਸਰੂਪ ਹੈ, ਜਿਹੜਾ ਸਤਿਗੁਰੂ ਨੇ ਸਰਗੁਣ ਸਰੂਪ ਧਾਰਨ ਕੀਤਾ ਸੀ ਉਹਦੇ ਪ੍ਰਤੱਖ ਚਰਨਾਂ ਦੇ ਵਿੱਚ ਗੁਰਸਿੱਖ ਆਪਣਾ ਧਿਆਨ ਜੋੜਦੇ ਸਨ। ਜਿਵੇਂ ਭਾਈ ਗੋਂਦੇ ਨੇ ਕਾਬਲ ਦੇ ਵਿੱਚ ਪਿਸ਼ੌਰ ਦੇ ਵਿੱਚ ਬੈਠਿਆਂ ਹੋਇਆਂ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਸੀ। ਦੇਵੀ ਦਾਸ ਭੀਮ ਚੰਦ ਦਾ ਵਜ਼ੀਰ ਸੀ, ਉਸਨੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਸੀ। ਹੋਰ ਵੀ ਬੇਅੰਤ ਗੁਰਸਿੱਖ ਗੁਰੂ ਦੇ ਚਰਨਾਂ ਨੂੰ ਮਨ ਵਿੱਚ ਧਿਆਉਂਦੇ ਸਨ ਅਤੇ ਸਤਿਗੁਰੂ ਅੰਗ ਸੰਗ ਹੋ ਕੇ ਉਹਨਾਂ ਦੀ ਸਹਾਇਤਾ ਵੀ ਕਰਦੇ। ਹੁਣ ਸਾਡੇ ਗੁਰੂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਹੁਣ ਇਹਨਾਂ ਦੇ ਚਰਨ ਕਿਹੜੇ ਨੇ? ਹੁਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਹੜੇ ਨੇ? ਯਾਦ ਰੱਖੋ, ਜਿਹੜੇ ਗੁਰਬਾਣੀ ਦੇ ਸ਼ਬਦ ਹਨ, ਗੁਰਬਾਣੀ ਦੇ ਪਾਦ ਹਨ, ਇਹੀ ਗੁਰੂ ਦੇ ਚਰਨ ਨੇ। ਬਾਰ ਬਾਰ ਗੁਰੂ ਸ਼ਬਦਾਂ ਦਾ ਉਚਾਰਨ ਕਰਨਾ, ਬਾਰ ਬਾਰ ਗੁਰੂ ਵਾਕਾਂ ਦਾ ਉਚਾਰਨ ਕਰਨਾ ਇਹ ਗੁਰੂ ਦੇ ਚਰਨਾਂ ਨੂੰ ਧਿਆਉਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਮਨ ਤੂੰ ਗੁਰੂ ਦੇ ਚਰਨਾਂ ਨੂੰ ਮਨ ਵਿੱਚ ਧਿਆ, ਛੋੜ ਸਗਲ ਸਿਆਣਪਾ ਸਾਜ ਸ਼ਬਦ ਲਿਵਲਾਏ। ਹੋਰ ਸਾਰੀਆਂ ਸਿਆਣਪਾਂ ਛੱਡ ਦੇ, ਸਾਰੀਆਂ ਚੁਸਤੀਆਂ ਚਲਾਕੀਆਂ ਛੱਡ ਦੇ, ਸਾਜ ਸ਼ਬਦ ਲਿਵਲਾਏ, ਗੁਰੂ ਦੇ ਸੱਚੇ ਸ਼ਬਦ ਦੇ ਨਾਲ ਲਿਵਲਾ, ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ, ਇਹਦੇ ਨਾਲ ਤੇਰਾ ਜੀਵਨ ਸਫਲ ਹੋ ਜਾਵੇਗਾ, ਤੈਨੂੰ ਜੀਵਨ ਦਾ ਲਕਸ਼ ਵੀ ਪ੍ਰਾਪਤ ਹੋ ਜਾਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਫਰਮਾਉਂਦੇ ਨੇ, ਕਰਨ ਕਾਰਨ ਏਕ ਉਹੀ, ਗੁਰਮੁਖੋ ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਜਿਨ ਕੀਆ ਆਕਾਰ ਜਿਸਨੇ ਪਾਈਏ, ਸਾਰਾ ਸੰਸਾਰ ਦਾ ਆਕਾਰ ਇਹ ਸੰਸਾਰ ਦਾ ਵਜੂਦ ਘੜਿਆ ਹੈ। ਆ ਵੇਖ ਲਓ ਕਿੰਨੇ ਆਕਾਸ਼ ਨੇ, ਕਿੰਨੇ ਪਾਤਾਲ ਨੇ, ਕਿੰਨੇ ਸਮੁੰਦਰ ਨੇ, ਕਿੰਨੀਆਂ ਧਰਤੀਆਂ ਨੇ, ਇਹ ਸਭ ਆਕਾਰ ਵਾਹਿਗੁਰੂ ਪਰਮੇਸ਼ਰ ਨੇ ਘੜਿਆ ਹੈ।
ਸਹਤੇ ਆਵਹੁ ਮਨ ਮੇਰੇ ਸਰਬ ਕੋ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਬਿਨ ਕਰਤਾਰ ਨਾ ਕਿਰਤਾ ਮਾਨੋ, ਆਦ ਆਜੋਨ ਅਜੈ ਅਵਨਾਸੀ ਤੇ ਪਰਮੇਸ਼ਰ ਜਾਨੋ। ਭਾਈ ਕਰਤਾਰ ਨੂੰ ਛੱਡ ਕੇ ਕਿਰਤਮ ਨੂੰ ਨਹੀਂ ਮੰਨਣਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਧਿਆਉਣਾ ਹੈ। ਧਿਆਨ ਤਰੋ ਤਿਹ ਕੋ ਜਗ ਮੈਂ, ਜਿਹ ਕੋ ਮੈਂ ਤੋਜ ਸਭਾ ਜਗਸ਼ਾਇਓ। ਤਿਸਹ ਧਿਆਵੋ ਮਨ ਮੇਰੇ, ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ। ਸਰਬ ਕੋ ਆਧਾਰ ਉਹ ਵਾਹਿਗੁਰੂ, ਸਾਰੇ ਜੀਵ ਜੰਤਾਂ ਦਾ ਆਸਰਾ ਵੀ ਹੈ।
ਗੁਰ ਕੇ ਚਰਨ ਮਨ ਮਹਿ ਧਿਆਏ, ਛੋੜ ਸਗਲ ਸਿਆਣ ਪਾ ਸਾਚ ਸ਼ਬਦ ਲਿਵ ਲਾਏ ਰਹਾਓ। ਦੁਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਸਾਡੇ ਮਨ ਨੂੰ ਸਮਝਾਉਂਦੇ ਨੇ ਕਿ ਐ ਮਨ, ਤੂੰ ਗੁਰੂ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਧਿਆ, ਹੋਰ ਸਾਰੀਆਂ ਸਿਆਣਪਾਂ ਛੱਡ, ਗੁਰੂ ਦੇ ਸੱਚੇ ਸ਼ਬਦ ਦੇ ਨਾਲ ਲਿਵ ਲਾ, ਇਹਦੇ ਨਾਲ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਦੁੱਖ ਕਲੇਸ਼ ਨਾ ਪਾਓ ਬਿਆਪੈ, ਗੁਰਮੰਤਰ ਹਿਰਦੈ ਹੋਏ। ਵੇਖ ਜੇ ਤੇਰੇ ਹਿਰਦੇ ਵਿੱਚ ਗੁਰੂ ਦਾ ਮੰਤਰ ਹੋਵੇਗਾ। ਗੁਰੂ ਦਾ ਮੰਤਰ ਕੀ ਹੈ? ਵਾਹਿਗੁਰੂ ਗੁਰਮੰਤਰ ਹੈ। ਜਪ ਹੋਮੈ ਖੋਈ, ਜਦੋਂ ਗੁਰੂ ਦਾ ਮੰਤਰ ਤੇਰੇ ਹਿਰਦੇ ਵਿੱਚ ਵਸਿਆ ਹੋਵੇਗਾ, ਕੋਈ ਦੁੱਖ, ਕੋਈ ਕਲੇਸ਼, ਕੋਈ ਭਉ, ਡਰ ਨਹੀਂ ਵਿਆਪ ਸਕੇਗਾ। ਜਨਮ ਮਰਨ ਦਾ ਦੁੱਖ, ਪੰਜ ਪ੍ਰਕਾਰ ਦਾ ਕਲੇਸ਼ ਤੇ ਸੱਤ ਪ੍ਰਕਾਰ ਦਾ ਭੈ ਮੰਨਿਆ ਹੈ, ਇਹ ਕੋਈ ਵੀ ਤੈਨੂੰ ਵਿਆਪ ਨਹੀਂ ਸਕੇਗਾ।
ਓਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਰੋੜਾਂ ਲੋਕ ਬੜੇ ਯਤਨ ਕਰ ਰਹੇ ਨੇ, ਬੜੇ ਤਰਲੇ ਲੈ ਰਹੇ ਹਨ, ਪਰ ਯਾਦ ਰੱਖੋ, ਗੁਰੂ ਤੋਂ ਬਿਨਾਂ ਕੋਈ ਵੀ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਿਆ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਭਵ ਸਾਗਰ ਤੋਂ ਪਾਰ ਕਰਨ ਵਾਲੇ ਮਲਾਹ ਹਨ।
ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਸ਼ਰਧਾ ਭਾਵਨਾ ਦੇ ਨਾਲ ਜਾ ਕੇ ਦਰਸ਼ਨ ਕਰਦਾ ਹੈ, ਮਨ ਸਾਧਾਰੈ, ਉਹਦਾ ਮਨ ਸਹਿਤ ਆਸਰੇ ਦੇ ਹੋ ਜਾਂਦਾ, ਮਨ ਨੂੰ ਸਹਾਰਾ ਤੇ ਮਨ ਨੂੰ ਤਰਵਾਸ ਮਿਲ ਜਾਂਦਾ, ਪਾਪ ਸਗਲੇ ਜਾਹੇ, ਤੇ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪ ਚਲੇ ਜਾਂਦੇ ਹਨ।
ਤਿਨ ਕੈ ਬਲਿਹਾਰਣ ਜੇ ਗੁਰ ਕੀ ਪੈਰੀ ਪਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਚਰਨੀ ਪੈਂਦੇ ਨੇ, ਐਸੇ ਗੁਰਸਿੱਖਾਂ ਤੋਂ ਅਸੀਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ।
ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵਾਹਿਗੁਰੂ ਦਾ ਨਾਮ ਸਾਡੇ ਮਨ ਵਿੱਚ ਕਿਵੇਂ ਵਸ ਸਕਦਾ ਹੈ? ਹਜ਼ੂਰ ਕਹਿੰਦੇ, ਭਾਈ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ। ਸਾਧ ਸੰਗਤ ਤੋਂ ਮੁਰਾਦ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਮਨ ਵਸੈ ਮਨ ਵਿੱਚ ਵਸ ਸਕਦਾ ਹੈ, ਕਿਉਂਕਿ ਜਦੋਂ ਆਪਾਂ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਅਰਦਾਸਾਂ ਬੇਨਤੀਆਂ ਕਰਦੇ ਹਾਂ, ਤੇ ਫਿਰ ਸਤਿਗੁਰੂ ਦੀ ਇੱਕ ਨਾ ਇੱਕ ਦਿਨ ਕਿਰਪਾ ਹੋ ਹੀ ਜਾਂਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਮਨ ਦੇ ਵਿੱਚ ਵਸ ਜਾਂਦਾ ਹੈ।
ਵਡ ਭਾਗੇ ਨਾਨਕਾ ਜਿਨ੍ਹਾਂ ਮਨ ਇਹੋ ਪਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਮਾਈ ਭਾਈ ਹਨ, ਜਿਨ੍ਹਾਂ ਮਨ ਇਹੋ ਪਾਓ, ਜਿਨ੍ਹਾਂ ਦੇ ਮਨ ਦੇ ਵਿੱਚ ਸਾਧ ਸੰਗਤ ਦਾ ਤੇ ਸੱਚੇ ਨਾਮ ਦਾ ਇਹੋ ਜਿਹਾ ਪ੍ਰੇਮ ਲੱਗਿਆ ਹੋਇਆ ਹੈ।
ਰਾਗ ਮਹੱਲਾ ਪੰਜਵਾਂ, ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫੇਰ ਇਸ ਸਾਡੇ ਮਨ ਨੂੰ ਉਪਦੇਸ਼ ਦਿੰਦੇ ਹਨ, ਜਪ ਮਨ ਨਾਮ ਏਕ ਅਪਾਰ, ਕਿ ਐ ਮਨ ਤੂੰ ਉਸ ਇੱਕ ਅਪਾਰ ਜੋ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਨਾਮ ਨੂੰ ਜਪ। ਪ੍ਰਾਣ ਮਨ ਤਨ ਜਿਨਹਿ ਦੀਆ ਹਿਰਦੇ ਕਾ ਆਧਾਰ, ਜਿਸ ਅਕਾਲ ਪੁਰਖ ਨੇ ਤੈਨੂੰ ਪ੍ਰਾਣ ਸਵਾਸ ਵੀ ਦਿੱਤੇ ਨੇ, ਮਨ ਵੀ ਦਿੱਤਾ ਹੈ, ਤਨ ਸਰੀਰ ਵੀ ਦਿੱਤਾ ਹੈ, ਹਿਰਦੇ ਕਾ ਆਧਾਰ ਤੇਰੇ ਹਿਰਦੇ ਦਾ ਆਧਾਰ ਆਸਰਾ ਵੀ ਉਹੀ ਹੈ, ਇਸ ਲਈ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਾਮ ਜਪਣਾ ਚਾਹੀਦਾ ਹੈ, ਤੇ ਮਹਾਰਾਜ ਹੋਰ ਕੀ ਕਰਨਾ ਚਾਹੀਦਾ। ਹਜ਼ੂਰ ਕਹਿੰਦੇ, ਸੰਚ ਹਰ ਤਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤਨ ਨੂੰ ਇਕੱਤਰ ਕਰ, ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ, ਪੂਜ ਸਤਿਗੁਰ ਤੇ ਨਾਲ ਪਾਏ ਸਤਿਗੁਰੂ ਦੀ ਪੂਜਾ ਵੀ ਕਰ, ਸਤਿਗੁਰੂ ਦੀ ਸੇਵਾ ਟਹਿਲ ਵੀ ਕਰ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਤੇ ਵਾਹਿਗੁਰੂ ਦਾ ਨਾਮ ਤਨ ਪ੍ਰਾਪਤ ਹੋਣਾ ਹੈ। ਛੋੜ ਸਗਲ ਵਿਕਾਰ, ਤੇ ਇਹਦੇ ਨਾਲ ਨਾਲ ਪਾਈ ਜਿੰਨੇ ਵੀ ਵਿਕਾਰ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਨਾਂ ਸਾਰੇ ਵਿਕਾਰਾਂ ਨੂੰ ਵੀ ਛੱਡ ਦੇ ਤੇ ਸਤਿਗੁਰੂ ਦੀ ਸੇਵਾ ਪੂਜਾ ਕਰਿਆ ਕਰ, ਇਹਦੇ ਨਾਲ ਵਾਹਿਗੁਰੂ ਦਾ ਨਾਮ ਤੇਰੇ ਅੰਦਰ ਵਸ ਜਾਵੇਗਾ।
ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਜਿਸ ਅਕਾਲ ਪੁਰਖ ਨੇ ਤੈਨੂੰ ਸਾਜ ਕੇ, ਭਾਵ ਤੇਰੇ ਸਰੀਰ ਨੂੰ ਬਣਾ ਕੇ ਸਵਾਰਿਆ, ਫਿਰ ਸੋਹਣੇ ਅੰਗ ਪ੍ਰਤੰਗ ਲਾ ਕੇ ਸਵਾਰਿਆ ਵੀ ਹੈ। ਹੁਣ ਆ ਵੇਖੋ, ਸਰੀਰ ਤਾਂ ਵਾਹਿਗੁਰੂ ਨੇ ਪਹਿਲਾਂ ਬਣਾ ਹੀ ਦਿੱਤਾ ਸੀ, ਫਿਰ ਉਹਨੇ ਸਵਾਰਿਆ ਕਿਵੇਂ? ਸਵਾਰਨ ਤੋਂ ਮੁਰਾਦ ਹੈ ਆ, ਜਿਵੇਂ ਸਾਡੀਆਂ ਉਂਗਲਾਂ ਨੇ ਇਹਨਾਂ ਦੇ ਅੱਗੇ ਨਹੁੰ ਲਾ ਦਿੱਤੇ, ਇਹ ਬੜੀ ਸੁੰਦਰਤਾ ਦਾ ਇੱਕ ਕਾਰਨ ਬਣ ਗਿਆ। ਹੁਣ ਸਾਡੀਆਂ ਅੱਖਾਂ ਸਨ, ਉਹਨਾਂ 'ਤੇ ਪਲਕਾਂ ਲਾ ਦਿੱਤੀਆਂ, ਜੇ ਅੱਖਾਂ 'ਤੇ ਪਲਕਾਂ ਨਾ ਹੁੰਦੀਆਂ ਤਾਂ ਕਿੰਨੀਆਂ ਭੈੜੀਆਂ ਲੱਗਣੀਆਂ ਸੀ। ਕੰਨਾਂ ਦੇ ਅੱਗੇ ਛੱਜੇ ਲਾ ਦਿੱਤੇ, ਨੱਕ ਦੇ ਅੱਗੇ ਉਹ ਮਾਸ ਦੀ ਠੋਡੀ ਲਾ ਦਿੱਤੀ। ਇਸ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਸਰੀਰ ਨੂੰ ਸਾਜ ਕੇ ਫਿਰ ਉਸਨੂੰ ਸਵਾਰਿਆ ਵੀ ਹੈ। ਹਰ ਸਿਮਰ ਹੋਏ ਉਧਾਰ, ਹਜ਼ੂਰ ਕਹਿੰਦੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ, ਇਹਦੇ ਨਾਲ ਤੇਰਾ ਉਧਾਰ ਹੋ ਜਾਵੇਗਾ।
ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨਹਿ ਦੀਆ ਹਿਰਦੇ ਕਾ ਆਧਾਰ। ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ।
ਗੁਰਬਾਣੀ ਦੀ ਤਰਤੀਬ ਦੇ ਅਨੁਸਾਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਮਨ ਨੂੰ ਸਿੱਖਿਆ ਦੇ ਰਹੇ ਹਨ ਕਿ ਐ ਮਨ ਤੂੰ ਉਸ ਇੱਕ ਅਪਾਰ ਪ੍ਰਭੂ ਦਾ ਹੀ ਨਾਮ ਜਪ, ਜਿਸ ਨੇ ਪ੍ਰਾਣ ਤੇ ਮਨ ਤੇ ਤਨ ਸਰੀਰ ਦਿੱਤਾ ਹੈ, ਹਿਰਦੇ ਕਾ ਆਧਾਰ ਹਿਰਦੇ ਦਾ ਵੀ ਆਸਰਾ ਉਹੀ ਅਕਾਲ ਪੁਰਖ ਵਾਹਿਗੁਰੂ ਆਪ ਹੈ, ਤੂੰ ਉਹਦਾ ਨਾਮ ਜਪ, ਰਹਾਉ ਵਿਸਰਾਮ ਦੇ ਕੇ। ਹਜ਼ੂਰ ਅੱਗੇ ਫਰਮਾਉਂਦੇ ਨੇ, ਕਾਮ ਕ੍ਰੋਧ ਹੰਕਾਰ ਮਾਤੇ, ਵੇਖ ਜਿਤਨੇ ਵੀ ਜੀਵ ਨੇ ਕਾਮ ਦੇ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਮਾਤੇ ਦਾ ਅਰਥ ਹੈ ਮਸਤ ਹੋਏ ਹੋਏ ਨੇ, ਇਹਨਾਂ ਵਿਕਾਰਾਂ ਦੇ ਨਸ਼ੇ ਵਿੱਚ, ਇਹਨਾਂ ਵਿਕਾਰਾਂ ਦੀ ਮਸਤੀ ਵਿੱਚ ਮਸਤ ਹੋਏ ਨੇ। ਵਿਆਪਿਆ ਸੰਸਾਰ, ਬਈ ਇਹ ਜਿਹੜਾ ਸੰਸਾਰ ਦਾ ਪ੍ਰਭਾਵ ਸਾਰਿਆਂ ਨੂੰ ਇਹ ਵਿਆਪਿਆ ਹੋਇਆ ਹੈ, ਸਾਰਿਆਂ ਨੂੰ ਚਿੰਬੜਿਆ ਹੋਇਆ ਹੈ।
ਪਾਉ ਸੰਤ ਸ਼ਰਣੀ ਲਾਗ ਚਰਣੀ ਮਿਟੈ ਦੁੱਖ ਅੰਧਾਰ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ, ਭਾਈ ਤੂੰ ਤੇ ਪਾਉ ਸੰਤ ਸ਼ਰਣੀ,